ਹੁਣ ਮੈਂ ਤੁਹਾਨੂੰ ਵੱਖਰੀ ਗੱਲ ਪੁੱਛਣਾ ਚਾਹਾਂਗੀ। ਤੁਹਾਡੀ ਜੀਵਨੀ ਤੇ ਆਧਾਰਿਤ ਇੱਕ ਫਿਲਮ ਬਣ ਰਹੀ ਹੈ ਜਿਸ ਦੀ ਬਾਕਾਇਦਾ ਇੱਥੇ ਮੈਲਬਰਨ ਵਿੱਚ ਸ਼ੂਟਿੰਗ ਹੋ ਰਹੀ ਹੈ। ਦੱਸੋ ਤੁਸੀਂ ਕਿੰਨਾ ਕੁ ਇਨਵੋਲਵ ਹੋ ਭਾਗ ਮਿਲਖਾ ਭਾਗ ਦੀ ਪ੍ਰੋਡਕਸ਼ਨ ਵਿੱਚ?
ਗੱਲ ਇਹ ਹੈ ਕਿ ਜਿੰਨੇ ਵੀ ਬੰਬੇ ਦੇ ਅੱਛੇ ਅੱਛੇ ਡਾਇਰੈਕਟਰ ਨੇ ਉਹ ਸਾਰੇ ਮੇਰੇ ਘਰ ਆਏ ਜਦ ਮੇਰੀ ਉਹਨਾਂ ਨੇ ਸਟੋਰੀ ਲੈਣੀ ਸੀ
ਜੀ।
ਉਸ ਸਿਲਸਿਲੇ ਦੇ ਵਿੱਚ ਜਦ ਮੇਰੇ ਉਹ ਘਰ ਪਹੁੰਚੇ ਤਿੰਨ ਚਾਰ ਡਾਇਰੈਕਟਰ ਤੇ ਮੇਰਾ ਬੇਟਾ ਵੀ ਉੱਥੇ ਬੈਠਾ ਸੀ ਜਿਹੜਾ ਤੁਹਾਨੂੰ ਪਤਾ ਕਿ ਗੋਲਫ ਫੀਲਡ ਦਾ ਗੋਲਫ ਦਾ ਇਸਲੇ ਦੁਨੀਆ ਚ ਬੜਾ ਮਸ਼ਹੂਰ ਗੋਲਫਰ ਹੈਗਾ ਤੇ ਉਹ ਮੈਨੂੰ ਕਹਿਣ ਲੱਗਾ ਕਿ ਪਾਪਾ ਮੈਨੂੰ ਇਹਨਾਂ ਨੇ ਕਿਸੇ ਨੇ 60 ਲੱਖ ਰੁਪਇਆ, ਕਿਸੇ ਨੇ 1 ਕਰੋੜ ਰੁਪਇਆ, ਕਿਸੇ ਨੇ 1.5 ਕਰੋੜ ਰੁਪਇਆ ਮੇਰੀ ਸਟੋਰੀ ਦਾ ਮੈਨੂੰ ਆਫਰ ਕੀਤਾ। ਮਗਰ ਮੇਰਾ ਬੇਟਾ ਜਿਹੜਾ ਬੈਠਾ ਸੀ ਮੇਰੇ ਕੋਲ ਮੈਨੂੰ ਕਹਿਣ ਲੱਗਾ ਪਾਪਾ ਇੱਧਰ ਆਓ, ਇੱਕ ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ, ਕਿਉਂਕਿ ਉਹ ਡਾਇਰੈਕਟਰ 3-4 ਬੰਬੇ ਤੋਂ ਆਏ ਸੀ। ਉਹ ਮੈਨੂੰ ਵੱਖਰੇ ਕਮਰੇ ਚ ਲੈ ਗਿਆ, ਮੈਨੂੰ ਕਹਿਣ ਲੱਗਾ ਪਾਪਾ ਅਗਰ ਅਸੀਂ ਸਟੋਰੀ ਤੁਹਾਡੀ ਦੇਣੀ ਹੈ ਤਾਂ ਉਹ ਰਾਕੇਸ਼ ਮਹਿਰਾ ਨੂੰ ਦੇਣੀ ਹੈ। ਮੈਂ ਕਿਹਾ ਬੇਟੇ ਦੱਸ ਰਾਕੇਸ਼ ਮਹਿਰਾ ਕੀ ਖੂਬੀ ਹੈਗੀ? ਕਹਿਣ ਲੱਗਾ ਪਾਪਾ ਇਹਨੇ ਜਿਹੜੀ ਫਿਲਮ ਬਣਾਈ ਸੀ ਰੰਗ ਦੇ ਬਸੰਤੀ
ਜੀ,
ਉਹਦੇ ਵਿੱਚ ਇਹਨੇ ਇਹੋ ਜਿਹਾ ਕੰਮ ਕੀਤਾ ਹੈ, ਇਹੋ ਜਿਹੀ ਫਿਲਮ ਬਣਾਈ ਹੈ ਕਿ ਜਿਹੜੇ ਕਿ ਲੋਕ ਉਸਨੂੰ ਲਾਈਕ ਕਰਦੇ ਨੇ ਔਰ ਬੜਾ ਹੀ ਇਹਨੂੰ ਅਵਾਰਡ ਵੀ ਮਿਲਿਆ ਉਸ ਫਿਲਮ ਦੇ ਬਾਰੇ
ਜੀ।
ਤੇ ਇਸ ਕਰਕੇ ਅਗਰ ਜੇ ਸਟੋਰੀ ਅਸੀਂ ਦੇਣੀ ਹੈ ਤਾਂ ਇਹਨੂੰ ਦੇਣੀ ਹੈ, ਔਰ ਦੇਣੀ ਵੀ 1 ਰੁਪਈਏ ਦੇ ਵਿੱਚ ਹੈ, ਅਸੀਂ ਪੈਸਾ ਕੋਈ ਨਹੀਂ ਲੈਣਾ। ਮੈਂ ਕਿਹਾ ਬੇਟੇ ਤੇਰੀ ਮਰਜ਼ੀ ਹੈ, ਮੈਂ ਹੁਣ ਪੈਸੇ ਨੂੰ ਕੀ ਕਰਨਾ, ਮੇਰੀ ਏਜ 80 ਸਾਲ ਤੋਂ ਉੱਤੇ ਹੈ। ਮੈਂ ਕਿਹਾ ਮੈਂ ਹੁਣ ਪਤਾ ਨੀ ਸਾਲ ਹੈਗਾ, 6 ਮਹੀਨੇ ਹੈਗਾ, ਪਤਾ ਨੀ ਕਿਸ ਲਈ ਮੈਂ ਦੁਨੀਆ ਚੋਂ ਲੰਘ ਜਾਣਾ, ਤੇ ਅਗਰ ਤੂੰ ਚਾਹਨਾ ਇਸ ਨੂੰ ਦੇਣਾ ਰਾਕੇਸ਼ ਮਹਿਰਾ ਨੂੰ ਤਾਂ ਦੇ ਦਿਓ। ਉਹ ਫਿਰ ਉਹਦੇ ਚ ਫਿਰ 2 ਕੰਡੀਸ਼ਨਾਂ ਮੈਂ ਪਾਈਆਂ ਉਹਦੇ ਚ। ਪਹਿਲੀ ਗੱਲ ਤਾਂ ਇਹ ਮੈਂ ਲਿਖੀ ਉਹਦੇ ਚ ਆਪਣੇ ਐਗਰੀਮੈਂਟ ਦੇ ਵਿੱਚ ਕਿ ਜੋ ਵੀ ਸੀਨ ਫਿਲਮ ਦਾ ਹੋਏਗਾ ਜਦ ਤੱਕ ਮੈਂ ਨੀ ਦੇਖ ਲਾਂਗਾ ਤਦ ਤੱਕ ਉਹ ਫਿਲਮ ਮੈਂ ਚੱਲਣ ਨੀ ਦਿਆਂਗਾ।
ਅੱਛਾ,
ਮੇਰਾ ਮੇਨ ਮਤਲਬ ਇਹ ਸੀ ਕਿ ਇਹ ਫਿਲਮ ਮੈਂ ਇਸ ਕਰਕੇ ਸਟੋਰੀ ਦਿੱਤੀ ਹੈ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਫਿਲਮ ਨੂੰ ਦੇਖ ਕੇ ਇੰਸਪਾਇਰ ਹੋਏ, ਇੰਸਪਾਇਰ ਹੋ ਕੇ ਅੱਗੇ ਵੱਧ ਕੇ ਆਪਣੇ ਦੇਸ਼ ਦਾ ਨਾਮ ਜਿਹੜਾ ਉਹ ਓਲੰਪਿਕ ਖੇਲਾਂ ਚ ਉੱਚਾ ਕਰੇ
ਜੀ।
ਤੇ ਇੱਕ ਤਾਂ ਕੰਡੀਸ਼ਨ ਇਹ ਮੈਂ ਪਾ ਦਿੱਤੀ, ਦੂਜੀ ਕੰਡੀਸ਼ਨ ਇਹ ਪਾਈ ਕਿ ਜਿੰਨਾ ਵੀ ਇਸ ਫਿਲਮ ਦੇ ਚੋਂ ਪ੍ਰੋਫਿਟ ਹੋਏਗਾ ਉਹਦਾ 10-20% ਜਿਹੜਾ ਹੈਗਾ ਉਹ ਮਿਲਖਾ ਸਿੰਘ ਚੈਰੀਟੇਬਲ ਟਰਸਟ ਅਸੀਂ ਰਨ ਕਰਦੇ ਹਾਂ
ਜੀ,
ਉਸ ਟਰਸਟ ਨੂੰ ਇਹ ਪੈਸਾ ਜਿਹੜਾ ਹੈ 10-20% ਆਏਗਾ, ਜਿਹਦੇ ਨਾਲ ਮੈਂ ਗਰੀਬਾਂ ਦੀ ਹੈਲਪ ਕਰਦਾ, ਜਿਹਦੇ ਨਾਲ ਮੈਂ ਜਿਹੜੇ ਖਿਲਾੜੀਆਂ ਦੇ ਜਿਹੜੇ ਮਰ ਜਾਂਦੇ ਨੇ ਉਹਨਾਂ ਦੇ ਬੱਚੇ ਰਹਿ ਜਾਂਦੇ ਨੇ, ਜਿਹਨਾਂ ਦੀ ਵਹੁਟੀਆਂ ਰਹਿ ਜਾਂਦੀਆਂ ਨੇ ਉਹਨਾਂ ਦੀ ਹੈਲਪ ਕਰਦਾ, ਔਰ ਜਿਹੜੇ ਗਰੀਬ ਆਦਮੀ ਮਰ ਰਹੇ ਹੁੰਦੇ ਨੇ ਉਹਨਾਂ ਨੂੰ ਇੰਜੈਕਸ਼ਨ ਦੇ, ਉਹਨਾਂ ਨੂੰ ਦਵਾਈਆਂ ਲੈ ਕੇ ਦੇ, ਇਹ ਸਾਰਾ ਕੰਮ ਜਿਹੜਾ ਉਹ ਚੈਰੀਟੇਬਲ ਟਰਸਟ ਦੇ ਵਿੱਚੋਂ ਹੁੰਦਾ, ਔਰ ਜਿਹਦੇ ਵਿੱਚ ਕਿ 50,000 ਰੁਪਇਆ ਮਹੀਨੇ ਦਾ ਹਰ ਮਹੀਨੇ ਮੇਰਾ ਬੇਟਾ ਉਹਦੇ ਵਿੱਚ ਟਰਸਟ ਦੇ ਵਿੱਚ ਪਾਉਂਦਾ।
ਅੱਛਾ,
ਤੇ ਉਹ ਜਿੰਨਾ ਵੀ ਪੈਸਾ ਹੈ ਉਹ ਟਰਸਟ ਚੱਲ ਰਿਹਾ ਹੈ, ਉਹਦੇ ਵਿੱਚ ਮੈਂ ਇਹ ਲਿਖਿਆ ਉਸ ਐਗਰੀਮੈਂਟ ਦੇ ਵਿੱਚ ਕਿ ਇਸ ਫਿਲਮ ਤੋਂ ਜਿਹੜਾ ਪ੍ਰੋਫਿਟ ਹੋਏਗਾ 10-20% ਉਹ ਮਿਲਖਾ ਸਿੰਘ ਟਰਸਟ ਨੂੰ ਆਏਗਾ, ਤਾਂ ਕਿ ਮੇਰੇ ਮਗਰੋਂ ਤਾਂ ਟਰਸਟ ਚੱਲਦਾ ਰਹੇਗਾ ਔਰ ਸਾਰੀ ਜਿਹੜੀ ਚੀਜ਼ ਹੈ ਉਹ ਗਰੀਬਾਂ ਦੀ ਹੈਲਪ ਹੁੰਦੀ ਰਹੇਗੀ ਤੇ ਖਿਲਾੜੀਆਂ ਦੀ ਹੈਲਪ ਹੁੰਦੀ ਰਹੇਗੀ। ਇਸ ਕਰਕੇ ਇਹ ਜਿਹੜੀ ਫਿਲਮ ਦਾ ਜਿਹੜੀ ਸਟੋਰੀ ਜਿਹੜੀ ਸੀ ਇਹ ਮੈਂ ਇਹਨੂੰ ਰਾਕੇਸ਼ ਮਹਿਰਾ ਨੂੰ ਦਿੱਤੀ, ਔਰ ਰਾਕੇਸ਼ ਮਹਿਰਾ ਨੇ ਜਿਹੜਾ ਐਕਟਰ ਸਿਲੈਕਟ ਕੀਤਾ ਹੈ ਨਾ
ਜੀ,
ਉਹ ਮੈਨੂੰ ਉਹਦੀ ਐਕਟਿੰਗ ਬਹੁਤ ਹੀ ਅੱਛੀ ਲੱਗੀ ਹੈ,
ਫਰਹਾਨ ਅਖਤਰ
ਜਿਹੜਾ ਹੈ, ਹਾਂ ਫਰਹਾਨ ਅਖਤਰ ਜਿਹੜਾ ਹੈ ਉਹਨੇ ਉਹਨੂੰ ਮੈਂ ਬੰਬੇ ਜਾ ਕੇ ਟ੍ਰੇਨਿੰਗ ਦੇ ਕੇ ਆਇਆ 4-5 ਵਾਰੀ, ਔਰ ਉਹ ਮੁੰਡਾ 2-2 ਘੰਟੇ 3-3 ਘੰਟੇ ਰੋਜ਼ ਦੀ ਮਿਹਨਤ ਕਰਕੇ ਪ੍ਰੈਕਟਿਸ ਕਰਦਾ ਸੀ ਦੌੜ ਦੀ, ਔਰ ਉਹ ਉਹਨੇ ਉਹੋ ਹੀ ਸਟਾਈਲ ਬਣਾ ਲਿਆ ਜੋ ਸਟਾਈਲ ਜਿਸ ਸਟਾਈਲ ਨਾਲ ਮਿਲਖਾ ਸਿੰਘ ਦੌੜਦਾ ਸੀ, ਉਸੇ ਤਰੀਕੇ ਨਾਲ ਉਹਨੇ ਦਾੜੀ ਰੱਖ ਲਈ, ਉਸੇ ਤਰੀਕੇ ਨਾਲ ਉਹਨੇ ਕੇਸ ਰੱਖ ਲਿਆ, ਸਾਰੀ ਚੀਜ਼ ਜਿਹੜੀ ਹੈ ਉਹਨੇ ਇਸ ਤਰ੍ਹਾਂ ਦੀ ਮੈਨੂੰ ਜਿਹੜੀ ਜਿਹੜਾ ਇੱਕ ਸੀਨ ਉਹਨਾਂ ਨੇ ਲਿਆ ਜਿਹੜੀ ਮੈਨੂੰ ਫਿਲਮ ਦਿਖਾਈ, ਕੋਈ ਕਹਿ ਹੀ ਨੀ ਸਕਦਾ ਕਿ ਮਿਲਖਾ ਸਿੰਘ ਨਹੀਂ ਲੱਗਦਾ ਹੈ।
ਮਤਲਬ ਹੂ ਬਹੂ ਤੁਸੀਂ ਹੋ, ਤੁਸੀਂ ਆਪ ਕਹਿ ਰਹੇ ਹੋ।
ਤੁਸੀਂ ਮੈਨੂੰ ਦੱਸਿਆ ਮੈਲਬਰਨ ਦੇ ਵਿੱਚ ਜਿਹੜੀ ਸ਼ੂਟਿੰਗ ਹੋ ਰਹੀ ਹੈ, ਠੀਕ ਗੱਲ ਹੈ
ਜੀ,
ਉਹ ਮੈਨੂੰ ਲਿਜਾਣਾ ਚਾਹੁੰਦੇ ਸੀ, ਮੈਂ ਕਿਹਾ ਜੀ ਮੇਰੇ ਕੋਲ ਹੁਣ ਟਰੈਵਲ ਕਰਨਾ ਬਹੁਤ ਮੁਸ਼ਕਿਲ ਹੈ, ਤੁਸੀਂ ਜਾਓ ਜਿੱਥੇ ਮੈਂ ਪਹਿਲੀ ਓਲੰਪਿਕ ਦੇ ਵਿੱਚ 1956 ਦੇ ਵਿੱਚ ਦੌੜਿਆ ਸੀ ਮੈਲਬਰਨ ਦੇ ਵਿੱਚ,
ਹਾਂਜੀ
ਉੱਥੇ ਉਸੇ ਸਟੇਡੀਅਮ ਦੇ ਵਿੱਚ ਉਹ ਗਏ ਨੇ, ਜਿੱਥੇ ਮੈਂ ਪੁਰਾਣਾ ਜਿੱਥੇ ਓਲੰਪਿਕ ਵਿਲੇਜ ਸੀ, ਪੁਰਾਣਾ ਓਲੰਪਿਕ ਵਿਲੇਜ, ਉੱਥੇ ਜਾਣਗੇ ਉਹ ਸੀਨ ਲੈਣਗੇ, ਜਿਹੜਾ ਜਿਸ ਸਟੇਡੀਅਮ 'ਚ ਮੈਂ ਦੌੜਿਆ ਸੀ ਉੱਥੇ ਸੀਨ ਲੈਣਗੇ, ਤੇ ਸਾਰੀ ਸ਼ੂਟਿੰਗ ਜਿਹੜੀ ਹੈ ਉੱਥੋਂ ਕਰਕੇ ਫਿਰ ਉਹਨਾਂ ਨੇ ਰੋਮ ਜਾਣਾ ਹੈਗਾ, ਫਿਰ ਯੂਰਪ ਦੇ ਜਾਣਾ ਹੈਗਾ, ਫਿਰ ਪਾਕਿਸਤਾਨ ਜਾਣਾ ਜਿੱਥੇ ਕਿ ਮੈਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੱਤਾ ਸੀ ਜਨਰਲ ਅਯੂਬ ਨੇ,
ਜੋ ਆਪਣੇ ਆਪ ਵਿੱਚ ਹੀ ਬੜੀ ਕਮਾਲ ਦੀ ਗੱਲ ਹੈ ਕਿ ਤੁਹਾਨੂੰ ਖਿਤਾਬ ਵੀ ਮਿਲਿਆ ਤੇ ਪਾਕਿਸਤਾਨ ਤੋਂ ਜਿੱਥੇ ਤੁਹਾਡੀ ਪੈਦਾਇਸ਼ ਹੋਈ ਹੈ, ਜਿੱਥੇ ਤੁਸੀਂ ਪਾਰਟੀਸ਼ਨ ਦਾ ਕਹਿਰ ਵੀ ਵੇਖਿਆ ਜੋ ਛੱਡ ਕੇ ਤੁਸੀਂ ਆਪਣੇ ਪਿੱਛੇ ਇੱਥੇ ਆਏ।
ਸਹੀ ਗੱਲ ਹੈ ਬੇਟੇ ਤੇਰੀ, ਬਿਲਕੁਲ ਸਹੀ ਗੱਲ ਹੈ, ਜਦ ਮੈਂ ਨਜ਼ਰ ਮਾਰਦਾ ਆਪਣੇ ਜੀਵਨ ਦੇ ਉੱਤੇ ਤੇ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਮੈਨੂੰ ਰੋਣਾ ਸ਼ੁਰੂ ਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਮਾਂ ਪਿਓ ਵੱਢੇ ਗਏ, ਮਾਰੇ ਗਏ ਸਾਰੇ, ਔਰ ਉਹੋ ਹੀ ਪਾਕਿਸਤਾਨ ਨੇ, ਮੈਂ ਜਦ ਪਾਕਿਸਤਾਨ ਜਦ ਮੈਨੂੰ ਇਨਵੀਟੇਸ਼ਨ ਆਇਆ 1960 ਦੇ ਵਿੱਚ ਦੌੜਨ ਲਈ ਉੱਥੇ, ਤੇ ਮੈਂ ਪਾਕਿਸਤਾਨ ਜਾਣ ਤੋਂ ਨਾ ਕਰਤਾ ਸੀ, ਔਰ ਪੰਡਿਤ ਜਵਾਹਰ ਲਾਲ ਨਹਿਰੂ ਮੈਨੂੰ ਇੰਨਾ ਪਿਆਰ ਕਰਦੇ ਸੀ ਔਰ ਮੈਨੂੰ ਉਹਨਾਂ ਨੇ ਆਪਣੇ ਦਫ਼ਤਰ ਬੁਲਾਇਆ ਉਹਨਾਂ ਕਿਹਾ ਮਿਲਖਾ ਹੈ ਮੈਂ ਅਖਬਾਰਾਂ 'ਚ ਕੀ ਪੜ੍ਹਿਆ ਹੈਗਾ ਆਪਕੋ ਪਾਕਿਸਤਾਨ ਜਾਣਾ ਚਾਹੀਏ ਹਮਾਰਾ ਪੜੋਸੀ ਦੇਸ਼ ਹੈ ਔਰ ਆਪਕੋ ਵਹਾਂ ਪੇ ਜਾਣਾ ਚਾਹੀਏ ਮੈਨੂੰ ਕਿਹਾ ਪੰਡਿਤ ਜੀ ਮੈਂ ਨਹੀਂ ਜਾਊਂਗਾ ਇਸ ਵਜ੍ਹਾ ਸੇ ਨਹੀਂ ਜਾਊਂਗਾ ਕਿਉਂਕਿ ਜੋ ਮੇਰੇ ਸਾਥ ਬੀਤੀ ਹੋਈ ਚੀਜ਼ੇ ਹੈ ਉਹ ਮੇਰੇ ਸਾਹਮਣੇ ਆਤੀ ਹੈ ਤੋ ਮੇਰਾ ਦਿਲ ਜੋ ਹੈ ਕਾਂਪ ਉੱਠਤਾ ਹੈ ਤੋ ਮੈਂ ਨਹੀਂ ਜਾਊਂਗਾ ਕਹਿਣ ਲੱਗਾ ਨਹੀਂ ਆਪਕੋ ਜਾਣਾ ਹੈ ਉਹ ਫਿਰ ਮੈਂ ਗੱਲ ਮੰਨੀ ਜਦ ਤੇ ਮੈਨੂੰ ਵਾਹਗਾ ਬਾਰਡਰ ਤੇ ਇਹਨਾਂ ਨੇ ਇੰਨੀ ਇੱਜ਼ਤ ਔਰ ਮਾਨ ਦਿੱਤਾ ਜੀਪ ਇਹਨਾਂ ਨੇ ਫੁੱਲਾਂ ਨਾਲ ਸਜਾਈ ਸੀ ਔਰ ਮੈਨੂੰ ਥਰੂ ਆਊਟ ਸਾਰੇ ਤੋਂ ਵਾਹਗਾ ਬਾਰਡਰ ਤੋਂ ਲੈ ਕੇ ਤੇ ਲਾਹੌਰ ਫਲੈਟੀ ਹੋਟਲ ਦੇ ਠਹਿਰੇ ਅਸੀਂ ਤੇ ਉੱਥੇ ਤੱਕ ਲੈ ਕੇ ਗਏ ਤੇ ਦੋਵਾਂ ਪਾਸੇ ਬੱਚੇ ਖੜੋਤੇ ਸੀ ਔਰ ਉਹਨਾਂ ਦੇ ਹੱਥਾਂ ਦੇ ਤਿਰੰਗਾ ਔਰ ਪਾਕਿਸਤਾਨ ਦਾ ਝੰਡਾ ਸੀ ਔਰ ਲਹਿਰਾ ਰਹੇ ਸੀ ਉਹ ਔਰ ਅੱਜ ਜੇ ਅਗਰ ਮਿਲਖਾ ਸਿੰਘ ਦਾ ਨਾਂ ਸਾਰੀ ਦੁਨੀਆਂ 'ਚ ਮਸ਼ਹੂਰ ਹੈ ਐਜ਼ ਫਲਾਇੰਗ ਸਿੱਖ ਉਹਦਾ ਕ੍ਰੈਡਿਟ ਜਿਹੜਾ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਜਾਂਦਾ ਕਿਉਂਕਿ ਅਗਰ ਜੇ ਮੈਨੂੰ ਉੱਥੇ ਫਲਾਇੰਗ ਸਿੱਖ ਦਾ ਖਿਤਾਬ ਨਾ ਦਿੰਦੇ ਤੇ ਇਹ ਜਿਹੜਾ ਇੰਨਾ ਨਾਂ ਜਿਹੜਾ ਸੀ ਦੁਨੀਆਂ ਦੇ ਵਿੱਚ ਮਸ਼ਹੂਰ ਨਾ ਹੁੰਦਾ
ਵਾਕਈ ਤੇ ਕੀ ਜਿਹੜੀ ਫਿਲਮ ਹੈ ਇਹ ਸਿਰਫ ਤੁਹਾਡੀ ਰਨਿੰਗ ਕੈਰੀਅਰ ਨੂੰ ਦਰਸਾ ਰਹੀ ਹੈ ਕਿ ਤੁਹਾਡਾ ਬਚਪਨ ਵੀ ਇਸ ਵਿੱਚ ਦਿਖਾਇਆ ਜਾਵੇਗਾ
ਸਾਰਾ ਸਭ ਕੁਝ ਇਹਦੇ ਵਿੱਚ ਦਿੱਤਾ ਜਾ ਰਿਹਾ ਹੈ ਕਿ ਮਿਲਖਾ ਸਿੰਘ ਕਿਸ ਪਿੰਡ ਦੇ ਵਿੱਚ ਪੈਦਾ ਹੋਇਆ ਔਰ ਕਿੰਨੀ ਗਰੀਬੀ ਉਸ ਆਦਮੀ ਨੇ ਦੇਖੀ ਕਿਸ ਤਰੀਕੇ ਨਾਲ ਉਹਨਾਂ ਧੱਕੇ ਖਾਧੇ ਰੈਫਿਊਜੀ ਬਣ ਕੇ ਔਰ ਜਦ ਪਾਕਿਸਤਾਨ ਤੋਂ ਆਇਆ ਇੱਥੇ ਇਕੱਲਾ ਘੁੰਮਦਾ ਰਿਹਾ ਨੌਕਰੀ ਨਹੀਂ ਮਿਲਦੀ ਸੀ ਕਿਸ ਤਰੀਕੇ ਨਾਲ ਧੱਕੇ ਖਾ ਕੇ ਤੇ ਆਰਮੀ ਦੇ ਵਿੱਚ ਜੁਆਇਨ ਕੀਤੀ ਆਰਮੀ ਉਹਨਾਂ ਨੇ ਉਹ ਵੀ ਬੜੀ ਮੁਸ਼ਕਲਾਂ ਨਾਲ ਲਿਆ ਗਿਆ ਉਹਨੂੰ ਆਰਮੀ ਦੇ ਵਿੱਚ ਔਰ ਉਸੇ ਆਰਮੀ ਨੇ ਫਿਰ ਉਹਨੂੰ ਇੰਨਾ ਉੱਤੇ ਚੁੱਕਿਆ ਤੇ ਅੱਜ ਦੁਨੀਆ ਸਾਰੀ ਦੇ ਵਿੱਚ ਨਾਂ ਮਸ਼ਹੂਰ ਹੈ ਤੇ ਆਰਮੀ ਨੂੰ ਕ੍ਰੈਡਿਟ ਜਾਂਦਾ ਇਸ ਗੱਲ ਦਾ
ਬਹੁਤ ਖੂਬ ਮੈਂ ਨਜੀ ਇੱਕ ਜਾਂ ਦੋ ਸਵਾਲ ਤੁਹਾਨੂੰ ਜ਼ਰੂਰ ਪੁੱਛਾਂਗੀ ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਤੁਹਾਡੇ ਤੋਂ ਆਪਣੇ ਵੱਡੇ ਬਜ਼ੁਰਗਾਂ ਤੋਂ ਬੜਾ ਕੁਝ ਸਿੱਖ ਸਕਦੇ ਹਾਂ ਅੱਜ ਇਸ ਜ਼ਿੰਦਗੀ ਦੇ ਮੋੜ ਤੇ ਆ ਕੇ ਤੁਹਾਨੂੰ ਕੀ ਲੱਗਦਾ ਜ਼ਿੰਦਗੀ ਦਾ ਸਹੀ ਫਲਸਫਾ ਕੀ ਹੈ
ਬੱਚੇ ਗੱਲ ਇਹ ਹੈ ਕਿ ਜ਼ਿੰਦਗੀ ਜਿਹੜੀ ਹੈ ਮੈਂ ਸਮਝਦਾ ਕਿ ਰੱਬ ਨੇ ਜੀਵਨ ਤੁਹਾਨੂੰ ਦਿੱਤਾ ਜਿਹੜਾ ਇੱਕੋ ਵਾਰੀ ਜੀਵਨ ਰੱਬ ਦਿੰਦਾ ਮੁੜ ਕੇ ਤਾਂ ਕਿਸੇ ਨੂੰ ਨਹੀਂ ਪਤਾ ਕਿ ਵੀ ਜੀਵਨ ਮਿਲਦਾ ਹੈ ਕਿ ਨਹੀਂ ਮਿਲਦਾ ਮੈਂ ਪੁਰਾਣੀਆਂ ਗੱਲਾਂ ਕਹੀਏ ਆਪਾਂ ਕਿ ਜੀ ਨੈਕਸਟ ਬਰਥ ਵੀ ਕੋਈ ਹੈ ਤਾਂ ਮੈਂ ਇਹਨਾਂ ਗੱਲਾਂ ਬਿਲੀਵ ਨਹੀਂ ਕਰਦਾ ਮੈਂ ਸਮਝਦਾ ਕਿ ਅਗਰ ਰੱਬ ਨੇ ਤੁਹਾਨੂੰ ਇੱਥੇ ਜੀਵਨ ਦਿੱਤਾ ਤਾਂ ਇਹ ਜੀਵਨ ਦਾ ਕੁਛ ਨਾ ਕੁਛ ਤੁਸੀਂ ਇਹੋ ਜਿਹਾ ਛੱਡ ਕੇ ਜਾਓ ਇੱਥੇ ਜਿਹੜੀ ਕਿ ਥੋੜੇ ਦਿਨ ਲਈ ਉਹ ਵੀ ਥੋੜੇ ਦਿਨ ਲਈ ਦੁਨੀਆਂ ਯਾਦ ਕਰਦੀ ਹੈ ਕਿ ਅੱਜ ਮਿਲਖਾ ਸਿੰਘ ਚਲਾ ਜਾਏਗਾ ਕੱਲ ਨੂੰ ਹੋਰ ਕਈ ਮਿਲਖਾ ਸਿੰਘ ਨਿਕਲ ਆਉਣਗੇ ਤੇ ਮੈਂ ਸਮਝਦਾ ਕਿ ਇਸ ਜੀਵਨ ਦੇ ਵਿੱਚ ਤੁਸੀਂ ਜਿੰਨਾ ਚੰਗਾ ਕਰ ਸਕਦੇ ਹੋ ਉਹ ਕਰਕੇ ਦਿਖਾਓ ਔਰ ਲੋਕਾਂ ਦੇ ਵਿੱਚ ਕੁਛ ਨਾ ਕੁਛ ਛੱਡ ਕੇ ਜਾਓ ਜਿਹੜੇ ਕਿ ਲੋਕ ਤੁਹਾਨੂੰ ਫਾਲੋ ਕਰਨ ਔਰ ਅੱਗੇ ਵਧਣ ਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰਨ
ਬਹੁਤ ਖੂਬ ਅਖੀਰਲਾ ਸਵਾਲ ਤੁਹਾਡੀ ਨਜ਼ਰਾਂ ਵਿੱਚ ਅਸਲ ਕਾਮਯਾਬੀ ਕੀ ਹੈ ਤੁਸੀਂ ਸਕਸੈਸ ਨੂੰ ਡਿਫਾਈਨ ਕਿਵੇਂ ਕਰਦੇ ਹੋ
ਮੈਂ ਸਮਝਦਾ ਕਿ ਵੀ ਅਗਰ ਜਿਹੜਾ ਆਦਮੀ ਜਿਸ ਆਦਮੀ ਦੇ ਵਿੱਚ ਵਿਲ ਪਾਵਰ ਹੈ ਜਿਸ ਆਦਮੀ ਦੇ ਵਿੱਚ ਹਾਰਡ ਵਰਕ ਕਰਨ ਦਾ ਮਾਦਾ ਹੈ ਇਹ ਮਿਲਖਾ ਸਿੰਘ ਦੀ ਮਿਸਾਲ ਤੁਹਾਡੇ ਸਾਹਮਣੇ ਕਿ ਉਹ ਜ਼ਮੀਨ ਤੋਂ ਉੱਠ ਕੇ ਤੇ ਉਹਨੇ ਅਸਮਾਨ ਨੂੰ ਛੂਹਿਆ ਮੈਂ ਸਮਝਦਾ ਕਿ ਅਗਰ ਇਹ ਦੋ ਚੀਜ਼ਾਂ ਜਿਸ ਆਦਮੀ ਦੇ ਵਿੱਚ ਹੈਗੀਆਂ ਚਾਹੇ ਉਹ ਡਾਕਟਰ ਹੈ ਚਾਹੇ ਉਹ ਇੰਜੀਨੀਅਰ ਹੈ ਚਾਹੇ ਉਹ ਬਿਜ਼ਨਸਮੈਨ ਹੈ ਚਾਹੇ ਉਹ ਸਪੋਰਟਸਮੈਨ ਹੈ ਕਿਸੇ ਫੀਲਡ ਵਿੱਚ ਵੀ ਹੈ ਉਹਨੂੰ ਦੁਨੀਆਂ ਦੀ ਕੋਈ ਤਾਕਤ ਅੱਗੇ ਜਾਣ ਤੋਂ ਰੋਕ ਨਹੀਂ ਸਕਦੀ ਅਗਰ ਜੇ ਉਹਦੇ 'ਚ ਵਿਲ ਪਾਵਰ ਹੈ ਅਗਰ ਉਹ ਕੰਮ ਇਹ ਕਰਨਾ ਚਾਹੁੰਦਾ ਤੇ ਮੇਰੀਆਂ ਬੈਸਟ ਵਿਸ਼ੇਸ ਤੁਹਾਡੇ ਸਾਰੇ ਨਾਲ ਨੇ ਜਿੰਨੇ ਇੰਡੀਅਨ ਉੱਥੇ ਰਹਿ ਰਹੇ ਨੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਇਹੋ ਹੀ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਇਹੋ ਜਿਹੀ ਜਗ੍ਹਾ ਤੇ ਪਹੁੰਚਾਓ ਜਿਹੜੇ ਕਿ ਅੱਗੇ ਵੱਧ ਕੇ ਆਪਣੇ ਦੇਸ਼ ਦਾ ਨਾਂ ਜਿਹੜਾ ਉੱਚਾ ਕਰਦੇ ਰਹਿਣ ਔਰ ਅਸੀਂ ਮਹਿਸੂਸ ਕਰੀਏ ਕਿ ਅਸੀਂ ਇੰਡੀਅਨ ਆ ਔਰ ਸਾਰੀ ਦੁਨੀਆਂ ਨੂੰ ਦਿਖਾਈਏ ਕਿ ਇੰਡੀਆ ਜਿਹੜਾ ਕਿਸ ਤਰੀਕੇ ਨਾਲ ਅੱਗੇ ਜਾ ਰਿਹਾ ਤੁਸੀਂ ਉਹਨਾਂ ਨੂੰ ਜਨਮ ਦਿੱਤਾ ਉਹਨਾਂ ਦੀ ਜ਼ਿੰਦਗੀ ਬਣਾਓ ਉਹਨਾਂ ਨੂੰ ਅੱਗੇ ਲੈ ਕੇ ਜਾਓ ਅੱਗੇ ਵਧਾਓ ਤਾਂ ਕਿ ਉਹ ਆਪਣਾ ਦੇਸ਼ ਦਾ ਨਾਂ ਜਿਹੜਾ ਇਸੇ ਤਰੀਕੇ ਨਾਲ ਉੱਚਾ ਕਰਦੇ ਰਹੇ
ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਹੀ ਬਹੁਤ ਬਹੁਤ ਚੰਗਾ ਲੱਗਦਾ ਹੈ ਬਹੁਤ ਪ੍ਰੇਰਣਾ ਮਿਲਦੀ ਹੈ ਜੀ ਸ਼ੁਕਰਗੁਜ਼ਾਰ ਹਾਂ ਤੁਸੀਂ ਕੁਝ ਸਮਾਂ ਕੱਢਿਆ ਸਾਡੇ ਵਾਸਤੇ
ਵੈਰੀ ਮਚ ਬੇਟੇ ਥੈਂਕ ਯੂ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ